गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है जैनिशरो नोगुची। जैनिशरो नोगुची एक कमाल की जापानी प्रतिभा सी। वो एक कवि, पेंटर, दिव दृष्टि, अध्यात्मक अंतरदृष्टि वाला पूर्ण जापानी ऋषि सी। वो मानवी अते दैवी मामलियां विच विशेष रुचि रखदा सी अते इन्हां नू अपने दिन प्रतिदिन दे जीवन विच घटाउंदा सी। उस दे जीवन विच कविता जई रवानी अते सवेर सार मंदर विच सुनाई देन दी झरने दी मधुर आवाज़ दी शीतलता सी। वो टोक्यो दे खजो हिराई दा गूढ़ा मित्र सी। उसका समुचा जीवन ही काविक विस्मात सी। वो समझदा सी कि मनुखी शरीर दी मूक गुलाबी पा अते विस्माद दी सुगंधी तो बिना स्वै प्रगटावे दा होर कोई भी ढंग संपूर्ण नहीं सी। इसलिए उसने अपनी जिंदगी विच सिर्फ एक बारी ही लिखिया। उसकी लिखत दा विशा उसके अपने बच्चे दा छोटा जिहा जीवन सी। जन्म तो मौत तक लगभग 2 साल दा समा उसने ये हाथ लिखत बड़े माण नाल विखाई सी। ये सब कुछ मनुख दे छोटे जे बाल बारे है। ये मनुख दे भविख बारे शुभ संदेश है। जदों के बच्चियां दा पालन पोषण मनुख लई बहुत ही महत्वपूर्ण सदाचारक नेम होवेगा। उसने कहा, वो हाथ लिखत जो शायद कदे छपी ना होवे, निरसंदेह उसका शाहकार सी। जदों वो खुशी नाल उछलदा आपे विच ना समावदा, जदों उस दियां अखां साके नाल रतियां हुंदियां, साके तो भाव है जापानी शराब। जदों उस दियां अखां साके नाल रतियां हुंदियां ते उस दे चेहरे ते बुद्ध दे दैवी जलो दा जलाल हुंदा, तां ही वो अपने बुरश दियां 2-3 छूआं नाल ही एक तस्वीर बनावण लई झुकदा ते उस दे दूसरे पासे चीनी दी चित्रलिपि विच एक हाइकू, हाइकू जापानी कविता की एक वनगी है। सो हाइकू कविता लिखदा ते जेड़ा भी दोस्त कोल आउंदा उसे नू दे देंदा। इस तरह वो अपनी खुशी लुटाउंदा, वो विस्मादी मौन विच रहिंदा, अपने हसोने टोटकियां नाल हर किसी नू खुश रखदा। उस दे असाधारण चरित्र की खुशमिजाजी अते सियाणप उस दे चेहरे तो टपकदी। डूंगियां, कालियां ते बदामां दी शकल दियां अखां नाल उसदा चेहरा रोशन होया पिया सी। उस दियां अखां जापानियां दियां अखां वर्गियां नहीं सन लगदियां। जदों कदे भी वह चाहुंदा उसदे चेहरे ते मूंह हाव भाव ही सरोतियां नूं अहसास आ के दूहरियां कर देंदे। जे वह गंभीर हुंदा तां लोकां नूं पीड़ नाल रुआ देंदा, पर इस दर्दीले रौं विच वह कदे ही आउंदा। जिंदगी नूं पंछियां दी तरह लैंदा। वो पंछी जो जीवन नूं उदों ही दुखान समझदे हन जदों भुख जां प्यास नाल मर रहे होण जां जदों किसे शिकारी दा तीर विन जावे। मिस्टर जैड नोगुची अते मिस्टर के हिराई दोवें ही बुद्ध धर्म दे नुमाइंदियां वजों 1893 विच बोस्टन विखे होए वख-वख धर्मां दे महान इकट्ठ विच हिस्सा लैण लई अमरीका गए। मिस्टर हिराई एक बोधी भिक्षु सी। उसने प्रभावकारी भाषण दिते। डॉक्टर बैरोस तां गलबात समय उन्होंने सदा ही प्रभावकारी मिस्टर हिराई का नाँ देंदे। दूसरे पासे मिस्टर नोगुची चुप चाप रहिंदे। वो अपने दोस्त दे निजी सकत्तर वजों ड्यूटी निभाउंदे होए अमरीकन लोकराज की भावना नूं ग्रहण करदे। जिवें कि उन्हां मैनू दस्या, अमरीका तो मुड़न उपरंत उन्हां कुछ करन बारे सोचिया। मिस्टर हिराई ने छेते ही बोधी भिक्षु की पदवी तो त्याग पत्र दे के मठ छड़ दिता। मिस्टर नोगुची दी तां सिर्फ बुढ़ी माँ ही सी। अमरीका जाण तो पहला उस 2 साल के खर्चे का प्रबंध कर दिता सी। वो उत्थों 1 साल बाद ही मुड़ आए सन। इस तरह इन्हां दोस्तां दा ही कोई लग लबेड़ नहीं सी। वापसी ते मिस्टर हिराई अपने मठ नहीं सी गया अते ना ही मिस्टर नोगुची अपने माँ कोल गया सी। उन्होंने यात्रु बन के ਦੇਸ਼ ਵਿੱਚ ਘੁੰਮ ਕੇ ਪੇਂਡੂ ਲੋਕਾਂ ਨਾਲ ਗੱਲਾਂ ਬਾਤਾਂ ਕਰਨ ਅਤੇ ਆਪਣੇ ਅਮਰੀਕਾ ਦੇ ਤਜਰਬੇ ਦੱਸਣ ਦਾ ਫੈਸਲਾ ਕਰ ਲਿਆ। ਜਾਪਾਨੀ ਯਾਤਰੂ ਵੇਖਣ ਨੂੰ ਬੜੇ ਅਜੀਬ ਲੱਗਦੇ ਹਨ। ਤੇੜ ਤੰਗ ਪਹੁੰਚੇ ਦਾ ਨੀਲਾ ਪਜਾਮਾ, ਗਲ ਵਿੱਚ ਰੱਸੀ ਦੀ ਪੇਟੀ ਨਾਲ ਬੰਨਿਆ ਕਿਮੋਨੋ, ਕਿਮੋਨੋ ਤੋਂ ਭਾਵ ਹੈ ਛੋਟੀਆਂ ਅਰਲੰਮੀਆਂ ਬਾਹਾਂ ਵਾਲਾ ਜਾਪਾਨੀ ਪਹਿਰਾਵਾ। ਸਿਰ 'ਤੇ ਰੱਸੀ ਨਾਲ ਠੋਡੀ ਦੇ ਹੇਠ ਦੀ ਕੱਸਿਆ ਕੱਖਾਂ ਦਾ ਛਤਰੀ ਨੁਮਾ ਟੋਪ, ਹੱਥ ਵਿੱਚ ਡੰਡਾ ਅਤੇ ਪੈਰੀ ਕੱਖਾਂ ਦੇ ਬਣੇ ਸੈਂਡਲਾਂ ਦਾ ਜੋੜਾ ਆਉਂਦਾ ਹੈ। ਬਸ ਇੰਨਾ ਹੀ ਸਮਾਨ ਆਉਂਦਾ ਹੈ ਜੋ ਉਹ ਚੁੱਕੀ ਫਿਰਦਾ ਹੈ। ਉਸ ਸਾਰੇ ਮੰਦਰਾਂ ਦੀ ਪੈਦਲ ਯਾਤਰਾ ਕਰਨ ਦੀ ਸਹੁੰ ਖਾਧੀ ਹੁੰਦੀ ਹੈ। ਉਸਨੇ ਦੇਸ਼ ਦੇ ਸਾਰੇ ਮੰਦਰਾਂ ਵਿੱਚ ਜਾਣਾ ਹੁੰਦਾ ਹੈ ਅਤੇ ਰਸਤੇ ਵਿੱਚ ਮੰਗ ਕੇ ਗੁਜ਼ਾਰਾ ਕਰਨਾ ਹੁੰਦਾ ਹੈ। ਜੋ ਕੁਝ ਦਾਨੀ ਸੱਜਣ ਦੇ ਦੇਣ, ਉਸ ਨਾਲ ਹੀ ਸਬਰ ਕਰਨਾ ਹੁੰਦਾ ਹੈ। ਇਹ ਇੱਕ ਕਿਸਮ ਦਾ ਅਸਥਾਈ ਭਿਕਸ਼ੂਪੁਣਾ ਹੁੰਦਾ ਹੈ ਜੋ ਸਧਾਰਨ ਪੇਂਡੂ ਲੋਕ ਅਪਣਾਉਂਦੇ ਹਨ। ਮਿਸਟਰ ਨੋਗੋਚੀ ਅਤੇ ਹਿਰਾਈ ਨੇ ਯਾਤਰੂਆਂ ਵਾਲਾ ਭੇਸ ਧਾਰਨ ਕਰ ਲਿਆ ਅਤੇ ਭਾਸ਼ਣ ਦੇਣ ਲਈ ਸਫ਼ਰ 'ਤੇ ਤੁਰ ਪਏ। ਉਹਨਾਂ ਆਪਣੇ ਕਾਵਕ ਜੇ ਨਾਂ ਰੱਖ ਲਏ। ਸਾਰੇ ਦੇਸ਼ ਦੇ ਧੁਰ ਤੱਕ ਪੈਦਲ ਸਫ਼ਰ ਕਰਕੇ ਆਪਣੇ ਅਮਰੀਕਾ ਦੇ ਤਜਰਬੇ ਲੋਕਾਂ ਨਾਲ ਨਾਟਕੀ ਢੰਗ ਨਾਲ ਸਾਂਝੇ ਕਰਨ ਵਿੱਚ ਉਹਨਾਂ ਨੂੰ ਇੱਕ ਸਾਲ ਲੱਗ ਗਿਆ। ਲਗਭਗ ਇੱਕ ਸਾਲ ਬਾਅਦ ਉਹ ਜਾਪਾਨ ਦੇ ਬਹੁਤ ਭਾਰੇ ਉਦਯੋਗਿਕ ਸ਼ਹਿਰ ਓਸਾਕਾ ਪੁੱਜੇ। ਇੱਥੇ ਆ ਕੇ ਉਹਨਾਂ ਨੇ ਇੱਕ ਹੋਰ ਕੰਮ ਲਈ ਨਵਾਂ ਭੇਸ ਬਦਲਿਆ। ਉਹ ਦਾਨ ਦਕਸ਼ਣਾ ਅਤੇ ਨਿਰਭਰਤਾ ਤੋਂ ਉਕਤਾ ਗਏ ਸਨ। ਉਹ ਆਪਣੀ ਰੋਜ਼ੀ ਆਪ ਕਮਾਉਣੀ ਚਾਹੁੰਦੇ ਸਨ। ਉਹਨਾਂ ਨੇ ਸੋਡਾ ਵਾਟਰ ਅਤੇ ਬਰਫ਼ ਦੀ ਇੱਕ ਚਲਦੀ ਫਿਰਦੀ ਦੁਕਾਨ ਖੋਲ੍ਹ ਲਈ। ਮਿਸਟਰ ਨੋਗੋਚੀ ਆਪਣੀ ਸ਼ਿਕੰਜਵੀ ਦੀ ਦੁਕਾਨ ਵਹਿੰਗੀ ਵਿੱਚ ਰੱਖ ਕੇ ਮੋਢਿਆਂ 'ਤੇ ਚੁੱਕੀ ਫਿਰਦਾ। ਇੱਕ ਛਾਬੇ ਵਿੱਚ ਬਰਫ਼ ਅਤੇ ਹੋਰ ਨਿੱਕ ਸ਼ੁੱਕ ਆਉਂਦਾ ਅਤੇ ਦੂਸਰੇ ਛਾਬੇ ਵਿੱਚ ਸੋਡਾ ਵਾਟਰ ਦੀਆਂ ਲਿਸ਼ਕਦੀਆਂ ਬੋਤਲਾਂ ਹੁੰਦੀਆਂ। ਮਿਸਟਰ ਹਿਰਾਈ ਆਪਣੇ ਦੋਸਤ ਦੇ ਅੱਗੇ ਅੱਗੇ ਗਲੀ ਗਲੀ ਬਰਫ਼ ਬਰਫ਼ ਅਤੇ ਸ਼ਿਕੰਜਵੀ ਸ਼ਿਕੰਜਵੀ ਦਾ ਹੋਕਾ ਦਿੰਦਾ ਫਿਰਦਾ। ਇਸ ਤਰ੍ਹਾਂ ਕੁਝ ਸਮਾਂ ਉਹ ਆਪਣੇ ਗੁਜ਼ਾਰੇ ਜੋਗਾ ਕਮਾ ਲੈਂਦੇ ਰਹੇ। ਗਰਮੀਆਂ ਖਤਮ ਹੁੰਦੀਆਂ ਹੀ ਇਹਨਾਂ ਦਾਰਸ਼ਨਿਕਾਂ ਨੂੰ ਦੁਕਾਨ ਬੰਦ ਕਰਨੀ ਪਈ। ਪਰ ਆਪਣੀ ਯਾਤਰਾ ਅਤੇ ਇਸ ਉਪਰੰਤ ਓਸਾਕਾ ਦੇ ਸਫ਼ਰ ਸਮੇਂ ਉਹ ਕਿਰਸਾਣੀ ਸ਼੍ਰੇਣੀ ਦੇ ਬਿਲਕੁਲ ਅਨਪੜ੍ਹ ਲੋਕਾਂ ਨਾਲ ਗੂੜ੍ਹਾ ਸੰਬੰਧ ਸਥਾਪਿਤ ਕਰਨਾ ਲੋਚਦੇ ਰਹੇ। ਇਸ ਢੰਗ ਨਾਲ ਉਹ ਗਰੀਬ ਕਿਰਸਾਨਾਂ ਨੂੰ ਜੀਵਨ ਅਤੇ ਕਿਰਤ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਦੇਣ ਵਿੱਚ ਸਫਲ ਹੋਏ। ਮਿਸਟਰ ਨੋਗੋਚੀ ਅਤੇ ਹਿਰਾਈ ਨਵੀਆਂ ਥਾਵਾਂ ਅਤੇ ਕੰਮ ਦੇ ਨਵੇਂ ਖੇਤਰਾਂ ਦੀ ਭਾਲ ਵਿੱਚ ਓਸਾਕਾ ਵਿਖੇ ਇੱਕ ਦੂਸਰੇ ਤੋਂ ਵਿਛੜ ਗਏ। ਇਸ ਤਰ੍ਹਾਂ ਜਾਪਦਾ ਸੀ ਕਿ ਉਹ ਜੀਵਨ ਦੇ ਉਜਰਤੀ ਪੱਖ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਸਨ ਲੈ ਰਹੇ। ਉਹ ਬਹੁਤ ਸਮਾਂ ਆਪਣੇ ਆਪ ਨਾਲ ਹੀ ਰੁਚਿਤ ਰਹਿੰਦੇ। ਉਹਨਾਂ ਦੀ ਅੰਤਰ ਆਤਮਾ ਦੀ ਵਿਸਮਾਦੀ ਅਵਸਥਾ ਨੇ ਉਹਨਾਂ ਨੂੰ ਆਪਣੇ ਵਰਤਮਾਨ ਅਤੇ ਭਵਿੱਖ ਵੱਲੋਂ ਲਾਪਰਵਾਹ ਕਰ ਦਿੱਤਾ। ਉਹਨਾਂ ਨੂੰ ਖਾਣ ਪੀਣ ਦੀ ਵੀ ਸੁੱਧ ਨਾ ਰਹੀ, ਜਿਸ ਨੂੰ ਅਸੀਂ ਸਾਧਾਰਨ ਲੋਕ ਜ਼ਿੰਮੇਵਾਰੀ, ਕਰਮ ਅਤੇ ਕੰਮ ਦਾ ਨਾਂ ਦਿੰਦੇ ਹਾਂ। ਉਸ ਪ੍ਰਤੀ ਉਹਨਾਂ ਦਾ ਵਤੀਰਾ ਅੱਤ ਦਾ ਗੈਰ ਜ਼ਿੰਮੇਵਾਰੀ ਵਾਲਾ ਸੀ। ਦੈਵੀ ਆਨੰਦ ਨਾਲ ਸਰਸ਼ਾਰ ਉਹ ਮਦਮਤੇ ਬੋਲ ਬੋਲਦੇ ਅਤੇ ਆਪਣੀ ਅੰਤਰ ਆਤਮਾ ਦਾ ਪਿਆਰ ਅਤੇ ਹੁਲਾਰ ਬਿਖੇਰਦੇ। ਕਿਉਂਕਿ ਉਹਨਾਂ ਨੇ ਆਪਣੀ ਪਰਵਾਹ ਕਰਨੀ ਹੀ ਛੱਡ ਦਿੱਤੀ ਸੀ, ਇਸ ਲਈ ਉਹਨਾਂ ਦੀਆਂ ਸਾਰੀਆਂ ਕਿਰਿਆਵਾਂ ਕਿਸੇ ਦੈਵੀ ਸ਼ਕਤੀ ਦੁਆਰਾ ਪ੍ਰੇਰਿਤ ਸਨ। ਕਿਉਂਕਿ ਉਹਨਾਂ ਨੇ ਆਪਣਾ ਧਿਆਨ ਆਪ ਰੱਖਣਾ ਛੱਡ ਦਿੱਤਾ ਸੀ, ਦੇਵਤੇ ਹੀ ਉਹਨਾਂ ਦੀ ਦੇਖਭਾਲ ਕਰਦੇ ਸਨ। ਜਿਵੇਂ ਪੰਛੀ ਟਾਣੀ ਟਾਣੀ ਨੱਚਦੇ ਅਤੇ ਹਵਾ ਵਿੱਚ ਉੱਡਦੇ ਗਾਉਂਦੇ ਫਿਰਦੇ ਹਨ, ਉਵੇਂ ਹੀ ਇਹ ਦੋਵੇਂ ਦੋਸਤ ਪਿਆਰ ਵੰਡਦੇ ਫਿਰਦੇ। ਬੇਸ਼ੱਕ ਉਹ ਸਮੇਂ ਦਾ ਹਿਸਾਬ ਨਹੀਂ ਸਨ ਰੱਖਦੇ, ਪਰ ਹਰ ਕੰਮ ਉਹ ਨੀਅਤ ਸਮੇਂ 'ਤੇ ਕਰ ਲੈਂਦੇ। ਮਿਸਟਰ ਨੋਗੋਚੀ ਆਪਣੇ ਦੋਸਤ ਤੋਂ ਵਿਛੜਨ ਉਪਰੰਤ ਭੁੱਖ ਨਾਲ ਮਰਨ ਕੰਢੇ ਹੋਈ ਬੁੱਢੀ ਮਾਂ ਨੂੰ ਮਿਲਣ ਗਿਆ। ਜੋ ਕੁਝ ਉਸਨੇ ਮਾਂ ਦੇ ਗੁਜ਼ਾਰੇ ਲਈ ਦਿੱਤਾ ਸੀ ਖਤਮ ਹੋ ਗਿਆ ਸੀ। ਮਾਂ ਨੇ ਉਸਦੀ ਝਾੜ ਚੰਬ ਕੀਤੀ ਅਤੇ ਕਿਤੇ ਕੰਮ ਧੰਦਾ ਕਰਨ ਲਈ ਕਿਹਾ। ਸੱਚਾ ਧਰਮ ਦੁਨੀਆ ਵਿੱਚ ਅਵਾਰਾ ਘੁੰਮਣਾ ਨਹੀਂ ਸਿਖਾਉਂਦਾ। ਨੋਗੋਚੀ ਉਸੇ ਵੇਲੇ ਆਪਣੀ ਮਾਂ ਦੀ ਗੱਲ ਨੂੰ ਸਿਰ ਮੱਥੇ ਮੰਨ ਕੇ ਘਰੋਂ ਨਿਕਲ ਤੁਰਿਆ। ਇੱਕ ਜਾਂ ਦੋ ਘੰਟੇ ਬਾਅਦ ਹੀ ਉਹ ਦਾਲ ਨਿਪਨੀ ਰੇਲਵੇ ਦੇ ਡਾਇਰੈਕਟਰ ਨੂੰ ਉਸਦੇ ਟੋਕੀਓ ਸਥਿਤ ਦਫ਼ਤਰ ਵਿੱਚ ਮਿਲ ਰਿਹਾ ਸੀ। ਜ਼ੈਨਿਸ਼ਰੋਨ ਨੇ ਇੱਕ ਹਲੀਮ ਪ੍ਰਾਰਥਕ ਦੀ ਤਰ੍ਹਾਂ ਸਿਰ ਝੁਕਾਇਆ ਅਤੇ ਪੁੱਛਣ 'ਤੇ ਆਪਣਾ ਉਹੀ ਫਰਜ਼ੀ ਨਾਂ ਦੱਸਿਆ ਜੋ ਉਸ ਆਪਣੇ ਦੋਸਤ ਨਾਲ ਮਿਲ ਕੇ ਰੱਖਿਆ ਸੀ। ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਉਹਨਾਂ ਦੁਆਰਾ ਅਮਰੀਕਾ ਵਿੱਚ ਕੀਤਾ ਗਿਆ ਕੰਮ ਜਾਪਾਨ ਦੀਆਂ ਅਖ਼ਬਾਰਾਂ ਨੇ ਬਹੁਤ ਸਲਾਹਿਆ ਸੀ ਅਤੇ ਦੋਵੇਂ ਤਾਂ ਬਹੁਤ ਹੀ ਪ੍ਰਸਿੱਧ ਹੋ ਗਏ ਸਨ। ਆਪਣੀ ਪਛਾਣ ਲੁਕਾਉਣ ਅਤੇ ਲੋਕਾਂ ਦੀ ਵਾਹ ਵਾਹ ਦੇ ਝੰਝਟ ਤੋਂ ਦੂਰ ਰਹਿ ਕੇ ਦਿਨ ਗੁਜ਼ਰਾਨ ਕਰਨ ਲਈ ਉਹਨਾਂ ਨੇ ਪੂਰੀ ਤਰ੍ਹਾਂ ਭੇਸ ਬਦਲ ਲਿਆ ਸੀ। ਹਾਂ, ਤੁਸੀਂ ਰੇਲਵੇ ਦੇ ਮਹਿਕਮੇ ਵਿੱਚ ਨੌਕਰੀ ਕਰਨ ਲਈ ਅਰਜ਼ੀ ਦਿੱਤੀ ਹੈ, ਡਾਇਰੈਕਟਰ ਨੇ ਕਿਹਾ। ਹਾਂ ਜਨਾਬ, ਨੋਗੋਚੀ ਨੇ ਕਿਹਾ। ਤੁਹਾਡੀਆਂ ਯੋਗਤਾਵਾਂ ਕੀ ਨੇ ਅਤੇ ਤੁਸੀਂ ਕਿਸ ਤਰ੍ਹਾਂ ਦੀ ਨੌਕਰੀ ਕਰਨਾ ਚਾਹੁੰਦੇ ਹੋ, ਡਾਇਰੈਕਟਰ ਨੇ ਪੁੱਛਿਆ। ਕੋਈ ਵੀ ਨੌਕਰੀ ਦੇ ਦਿਓ ਜਨਾਬ, ਮੇਰੀ ਯੋਗਤਾ ਇਹ ਹੈ ਕਿ ਮੈਂ ਪਲੇਟਫਾਰਮ ਵੀ ਸਾਫ਼ ਕਰ ਸਕਦਾ ਹਾਂ। ਹਜ਼ੂਰ, ਜੇ ਤੁਸੀਂ ਠੀਕ ਸਮਝੋ ਤਾਂ ਮੈਨੂੰ ਇਹ ਨੌਕਰੀ ਹੀ ਦੇ ਦਿਓ, ਮੈਂ ਥੋੜ੍ਹੀ ਬਹੁਤੀ ਜਾਪਾਨੀ ਵੀ ਲਿਖ ਲੈਂਦਾ ਹਾਂ, ਮਾੜੀ ਮੋਟੀ ਕਾਤਾ ਕਾਨਾ ਜਾਣਦਾ ਹਾਂ ਅਤੇ ਗਲਤ ਮਲਤ ਜਿਹੀ ਅੰਗਰੇਜ਼ੀ ਵੀ ਆਉਂਦੀ ਹੈ। ਜਨਾਬ, ਸ਼ਾਇਦ ਮੈਂ ਕਲਰਕੀ ਵੀ ਨਿਭਾ ਲਵਾਂ, ਕੁਝ ਵੀ ਚੱਲੇਗਾ। ਮੈਂ ਆਪਣੀ ਬਿਰਧ ਮਾਂ ਦੇ ਗੁਜ਼ਾਰੇ ਲਈ 4 ਪੈਸੇ ਕਮਾਉਣੇ ਚਾਹੁੰਦਾ ਹਾਂ। ਮੈਂ ਵਿਆਹਿਆ ਹੋਇਆ ਨਹੀਂ ਹਾਂ ਜਨਾਬ, ਸੋ ਮੇਰਾ ਕੋਈ ਬਹੁਤਾ ਲਾਂਝਾ ਨਹੀਂ ਹੈ, ਨਗੋਚੀ ਨੇ ਕਿਹਾ। ਡਾਇਰੈਕਟਰ ਨੇ ਉਸ ਨੂੰ ਸਿਰ ਤੋਂ ਪੈਰਾਂ ਤੱਕ ਅਤੇ ਫਿਰ ਪੈਰਾਂ ਤੋਂ ਸਿਰ ਤੱਕ ਦੇਖਦਿਆਂ ਕਿਹਾ, ਤੁਸੀਂ ਬਹੁਤ ਸਮਝਦਾਰ ਆਦਮੀ ਜਾਪਦੇ ਹੋ, ਆਪਣੀ ਮਾਂ ਦੀ ਖਾਤਰ ਕੋਈ ਵੀ ਕੰਮ ਕਰਨ ਲਈ ਤਿਆਰ ਹੋ, ਪਲੇਟਫਾਰਮ ਸਾਫ਼ ਕਰਨ ਲਈ ਵੀ। ਮੈਂ ਤੇਰੇ ਆਫਰੀਨ ਹਾਂ। ਇਸ ਸਮੇਂ ਇੱਕ ਹੀ ਆਸਾਮੀ ਖਾਲੀ ਹੈ, ਮੈਂ ਤੈਨੂੰ ਕਿਉਟੋ ਦਾ ਸਟੇਸ਼ਨ ਕਲਰਕ ਨਿਯੁਕਤ ਕਰਦਾ ਹਾਂ, ਕੀ ਇਹ ਮਨਜ਼ੂਰ ਹੈ? ਮਹੀਨੇ ਦੇ 15 ਯੈਨ ਜਾਪਾਨੀ ਸਿੱਕਾ। ਮੁਆਫ਼ ਕਰਨਾ, ਇਸ ਸਮੇਂ ਕੋਈ ਹੋਰ ਨੌਕਰੀ ਹੈ ਨਹੀਂ। ਮੈਨੂੰ ਉਮੀਦ ਹੈ ਕਿ ਤੁਸੀਂ ਹੌਲੀ ਹੌਲੀ ਤਰੱਕੀ ਕਰ ਜਾਓਗੇ, ਡਾਇਰੈਕਟਰ ਨੇ ਕਿਹਾ। ਧੰਨਵਾਦ ਮੇਰੇ ਹਜ਼ੂਰ, ਇਹ ਹੀ ਕਾਫ਼ੀ ਹੈ। ਮੈਂ ਕਹਿ ਨਹੀਂ ਸਕਦਾ ਕਿ ਆਪਣੇ ਕੰਮ ਨਾਲ ਆਪਣੇ ਅਫਸਰ ਨੂੰ ਖੁਸ਼ ਕਰ ਸਕਾਂਗਾ ਜਾਂ ਨਹੀਂ, ਪਰ ਮੈਂ ਯਤਨ ਪੂਰਾ ਕਰਾਂਗਾ। ਨਮਸਕਾਰ ਸ਼੍ਰੀਮਾਨ ਜੀ, ਨੋਗੋਚੀ ਨੇ ਕਿਹਾ। ਨਮਸਕਾਰ, ਡਾਇਰੈਕਟਰ ਨੇ ਉੱਤਰ ਦਿੱਤਾ। ਕਿਉਟੋ ਦਾ ਸਟੇਸ਼ਨ ਮਾਸਟਰ ਹੋਮੇ ਦਾ ਮਾਰਿਆ ਹੋਇਆ ਸੀ, ਉਹ ਆਪਣੇ ਮਤਾਹਤਾਂ 'ਤੇ ਰੋਹ ਪਾਉਣਾ ਜਾਣਦਾ ਸੀ। ਉਸ ਤੋਂ ਸਭ ਡਰਦੇ ਸਨ ਅਤੇ ਨਵਾਂ ਸਟੇਸ਼ਨ ਕਲਰਕ ਵੀ ਡਰਦਾ ਸੀ। ਸਟੇਸ਼ਨ ਮਾਸਟਰ ਨੂੰ ਆਪਣੀਆਂ ਚਿੱਠੀਆਂ ਨੂੰ ਸਾਹਿਤਕ ਰੰਗਣ ਦੇਣ ਦੀ ਆਪਣੀ ਸਮਰੱਥਾ ਦਾ ਬੜਾ ਗੁਮਾਨ ਸੀ। ਮਿਸਟਰ ਨੋਗੋਚੀ ਨੂੰ ਜਿਹੜੀ ਚਿੱਠੀ ਵੀ ਲਿਖਣ ਲਈ ਕਿਹਾ ਜਾਂਦਾ, ਉਸ ਵਿੱਚ ਉਹ ਦਰਜਨਾ ਗਲਤੀਆਂ ਕਰਦਾ। ਇਸ ਤਰ੍ਹਾਂ ਉਹ ਸਟੇਸ਼ਨ ਮਾਸਟਰ ਦਾ ਗੁਮਾਨ ਬਰਦਾਸ਼ਤ ਕਰਦਾ। ਸਟੇਸ਼ਨ ਮਾਸਟਰ ਜਦੋਂ ਚਿੱਠੀ ਠੀਕ ਕਰ ਰਿਹਾ ਹੁੰਦਾ ਤਾਂ ਉਸਨੂੰ ਗਲਤੀਆਂ ਲਈ ਲਾਨਤਾਂ ਪਾਉਂਦਾ, ਟੁੱਟ ਟੁੱਟ ਪੈਂਦਾ, ਗੁੱਸੇ ਨਾਲ ਮੂੰਹ ਵਿੱਚੋਂ ਝੱਗ ਸੁੱਟਦਾ ਅਤੇ ਡਾਇਰੈਕਟਰ ਨੂੰ ਵੀ ਅਜਿਹੇ ਜ਼ਿੰਮੇਵਾਰੀ ਵਾਲੇ ਕੰਮ ਲਈ ਨਵਸਿੱਖਿਆ ਨੂੰ ਭੇਜਣ ਬਾਰੇ ਬੁਰਾ ਭਲਾ ਕਹਿੰਦਾ। ਕਿਉਟੋ ਦੇ ਸਟੇਸ਼ਨ 'ਤੇ ਸਟੇਸ਼ਨ ਮਾਸਟਰ ਦੀ ਸਿਆਣਪ ਦੀ ਧਾਂਕ ਬੈਠੀ ਹੋਈ ਸੀ। ਨੋਗੋਚੀ ਨੂੰ ਸਟੇਸ਼ਨ 'ਤੇ ਆਇਆ 1 ਸਾਲ ਹੋ ਗਿਆ ਸੀ, ਪਰ ਅਜੇ ਵੀ ਉਹ ਆਪਣੇ ਨਿੱਤ ਦੇ ਕੰਮ ਵਿੱਚ ਗਲਤੀਆਂ ਕਰਦਾ। ਸਟੇਸ਼ਨ ਮਾਸਟਰ ਦਾ ਗੁੱਸਾ ਉਸ 'ਤੇ ਵਰਦਾ। ਇਸ ਤਰ੍ਹਾਂ ਸਟੇਸ਼ਨ ਮਾਸਟਰ ਆਪਣੀ ਉੱਚੀ ਲਿਆਕਤ ਦਾ ਮਾਣ ਕਰਕੇ ਖੁਸ਼ ਹੁੰਦਾ। ਇਸੇ ਵਡੱਤਣ ਦੀ ਭਾਵਨਾ ਵਿੱਚ ਹੀ ਸਟੇਸ਼ਨ ਮਾਸਟਰ ਆਪਣੇ ਮਤਾਹਤਾਂ ਵਿੱਚ ਕੋਈ ਭਿੰਨ ਭੇਦ ਨਾ ਕਰ ਸਕਦਾ। ਕਈ ਵਾਰੀ ਉਹ ਮਿਸਟਰ ਨਗੋਚੀ ਨੂੰ ਆਪਣਾ ਕਮਰਾ ਅਤੇ ਮੇਜ਼ ਸਾਫ਼ ਕਰਨ ਲਈ ਵੀ ਕਹਿ ਦਿੰਦਾ। ਇਸ ਤੋਂ ਇਲਾਵਾ ਕਮਰਾ ਗਰਮ ਰੱਖਣ ਲਈ ਅੰਗੀਠੀ ਵਿੱਚ ਕੋਲੇ ਪਾਉਣ 'ਤੇ ਲਾ ਰੱਖਦਾ। ਮਿਸਟਰ ਨਗੋਚੀ ਨੂੰ ਜੋ ਕੰਮ ਦੇ ਦਿੱਤਾ ਜਾਂਦਾ ਉਸੇ ਨੂੰ ਹੀ ਵਫ਼ਾਦਾਰੀ ਨਾਲ ਕਰੀ ਜਾਂਦਾ। ਉਸਦੀ ਮੰਦ ਬੁੱਧੀ ਤੋਂ ਉਕਤਾ ਕੇ ਸਟੇਸ਼ਨ ਮਾਸਟਰ ਦਫ਼ਤਰ ਦਾ ਕੰਮ ਆਪ ਹੀ ਕਰ ਲੈਂਦਾ ਅਤੇ ਨੋਗੋਚੀ ਨੂੰ ਛੋਟੇ ਮੋਟੇ ਕੰਮ 'ਤੇ ਲਾਈ ਰੱਖਦਾ। ਇਸ ਵਿੱਚ ਕਮਰਾ ਗਰਮ ਰੱਖਣ ਲਈ ਅੰਗੀਠੀ ਵਿੱਚ ਕੋਲੇ ਪਾਉਣਾ, ਸੁਨੇਹੇ ਲੈ ਕੇ ਜਾਣਾ ਅਤੇ ਸਟੇਸ਼ਨ ਮਾਸਟਰ ਦੀ ਪਤਨੀ ਲਈ ਬਾਜ਼ਾਰੋਂ ਘਰ ਦਾ ਸਮਾਨ ਅਤੇ ਸਬਜ਼ੀ ਭਾਜੀ ਖਰੀਦ ਕੇ ਲਿਆਉਣਾ ਵੀ ਹੁੰਦਾ। ਮਿਸਟਰ ਨਗੋਚੀ ਨੇ ਕਦੇ ਵੀ ਬੁਰਾ ਨਹੀਂ ਸੀ ਮਨਾਇਆ, ਪਰ ਉਸਦੇ ਹੱਥ ਅਤੇ ਮੂੰਹ ਕਾਲਖ ਅਤੇ ਧੂੰਏ ਨਾਲ ਕਾਲੇ ਹੋ ਜਾਂਦੇ ਅਤੇ ਉਹ ਇੱਕ ਝੋਕਾ ਹੀ ਜਾਪਦਾ, ਕਲਰਕ ਤਾਂ ਜਾਪਦਾ ਹੀ ਨਹੀਂ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।